ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਨਾਲ ਹੁਣ ਵਾਰ 19 ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਤੋ ਸਾਧ ਸੰਗਤ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਵਾਰ 19 ਦੀ ਪੌੜੀ ਪਹਿਲੀ ਵਿੱਚ ਪਾਵਨ ਪਵਿੱਤਰ ਬਚਨ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਕੀ ਫਰਮਾਨ ਕਰਦੇ ਨੇ? ਗੁਰਮੁਖ ਏਕੰਕਾਰ ਆਪ ਉਪਾਇਆ, ਓਅੰਕਾਰ ਆਕਾਰ ਪ੍ਰਗਟੀ ਆਇਆ। ਪੰਚ ਤਤ ਵਿਸਥਾਰ ਚਲਤ ਰਚਾਇਆ, ਖਾਣੀ ਬਾਣੀ ਚਾਰ ਜਗਤ ਉਪਾਇਆ। ਕੁਦਰਤ ਅਗਮ ਅਪਾਰ ਅੰਤ ਨਾ ਪਾਇਆ, ਸੱਚ ਨਾਉ ਕਰਤਾਰ ਸੱਚ ਸਮਾਇਆ। ਸੱਚ ਨਾਉ ਕਰਤਾਰ ਸੱਚ ਸਮਾਇਆ। ਪਾਵਨ ਬਚਨ ਹਨ, ਗੁਰਮੁਖ ਏਕੰਕਾਰ ਆਪ ਉਪਾਇਆ, ਭਾਵ ਗੁਰਮੁਖ ਨੂੰ ਆਪ ਪਰਮਾਤਮਾ ਨੇ ਉਤਪਤ ਕੀਤਾ ਹੈ। ਗੁਰਮੁਖ ਏਕੰਕਾਰ ਆਪ ਉਪਾਇਆ, ਏਕੰਕਾਰ ਦਾ ਅਰਥ ਹੈ ਪਰਮਾਤਮਾ ਜਿਹੜਾ ਇੱਕ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਵਰਣਨ ਕੀਤਾ ਹੈ। ਜਿਹੜੇ ਸੰਸਾਰ ਵਿੱਚ ਗੁਰਮੁਖ ਜਨ ਹਨ, ਗੁਰੂ ਦੀ ਮੱਤ ਤੇ ਚੱਲਣ ਵਾਲੇ, ਆਪਣਾ ਮੁੱਖ ਗੁਰਾਂ ਵਾਲੇ ਪਾਸੇ ਜਿਨ੍ਹਾਂ ਨੇ ਕੀਤਾ ਹੈ, ਐਸੇ ਗੁਰਮੁਖ ਜਨਾਂ ਨੂੰ ਆਪ ਨਿਰੰਕਾਰ ਪਰਮੇਸ਼ਰ ਨੇ ਹੀ ਪੈਦਾ ਕੀਤਾ ਹੈ। ਇੱਕ ਬਾਤ ਹੋਰ ਚੇਤੇ ਰੱਖਣੀ ਕਿ ਕੀ ਮਨਮੁੱਖਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੈ? ਸਾਕਤ ਲੋਕਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੈ? ਇਹ ਭਾਵ ਨਹੀਂ, ਪੈਦਾ ਸਾਰੀ ਦੀ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਹੀ ਕੀਤੀ ਹੈ, ਪਰ ਗੁਰਮੁਖਾਂ ਦੇ ਅੰਦਰ ਗੁਰਮੁਖਤਾਈ ਜਿਹੜੀ ਹੈ ਉਹ ਪਰਮਾਤਮਾ ਨੇ ਹੀ ਪੈਦਾ ਕੀਤੀ ਹੈ, ਵਾਹਿਗੁਰੂ ਨੇ ਹੀ ਪੈਦਾ ਕੀਤੀ ਹੈ। ਭਾਵ ਆਮ ਜਗਿਆਸੂ ਨੂੰ ਗੁਰਮੁਖ ਜਿਹੜਾ ਬਣਾਇਆ ਹੈ ਉਹ ਵਾਹਿਗੁਰੂ ਨੇ ਆਪ ਹੀ ਉਸ ਦੀ ਉਤਪਤੀ ਕੀਤੀ ਹੈ, ਆਪ ਹੀ ਉਸ ਨੂੰ ਆਪਣੀ ਮੱਤ ਦੇ ਕੇ ਗੁਰੂ ਦੇ ਰਾਹੀਂ ਆਪਣਾ ਉਪਦੇਸ਼ ਬਖਸ਼ਿਸ਼ ਕਰਕੇ ਇਹ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਐਸੇ ਜਗਿਆਸੂ ਗੁਰਮੁਖ ਜਨ, ਸੰਤ ਜਨ, ਮਹਾਂਪੁਰਖ, ਬ੍ਰਹਮ ਗਿਆਨੀ, ਗੁਰਸਿੱਖ ਪਿਆਰੇ ਅਤੇ ਤਤ ਬੇਤਾ ਬਣ ਗਏ ਹਨ। ਇਹ ਸਾਰੀ ਦੀ ਸਾਰੀ ਬਖਸ਼ਿਸ਼ ਭਾਵ ਪਰਮਾਤਮਾ ਦੀ ਵਸਤੂ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਇਹ ਸਾਰੀ ਦੀ ਸਾਰੀ ਕਿਰਪਾ ਹੈ। ਕਿਉਂਕਿ ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰਦੇ ਨੇ, ਓਅੰਕਾਰ ਆਕਾਰ ਪ੍ਰਗਟੀ ਆਇਆ। ਉਸ ਓਅੰਕਾਰ ਭਾਵ ਪਰਮਾਤਮਾ ਨੇ, ਵਾਹਿਗੁਰੂ ਨੇ ਆਪਣਾ ਆਕਾਰ ਹੀ ਪਾਪਾਂ ਦੇ ਭਾਰ ਨਿਵਾਰਨ ਲਈ ਸੰਸਾਰ ਜਗਤ ਵਿੱਚ ਪ੍ਰਗਟ ਕੀਤਾ ਹੈ। ਜੇ ਗੁਰੂ ਪਾਤਸ਼ਾਹ ਜੀ ਸੰਸਾਰ ਜਗਤ ਵਿੱਚ ਆਏ, ਧੰਨ ਗੁਰੂ ਨਾਨਕ ਦੇਵ ਸਾਹਿਬ, ਤੇ ਪਾਪਾਂ ਦੇ ਨਿਵਾਰਨ ਵਾਸਤੇ ਉਹਨਾਂ ਨੇ ਸੰਸਾਰ ਜਗਤ ਦੇ ਵਿੱਚ ਉਹਨਾਂ ਨੂੰ ਪੈਦਾ ਕੀਤਾ, ਉਹਨਾਂ ਦਾ ਆਗਮਨ ਪ੍ਰਕਾਸ਼ ਹੋਇਆ। ਕਲਗੀਧਰ ਪਾਤਸ਼ਾਹ ਸੰਸਾਰ ਜਗਤ ਵਿੱਚ ਆਏ ਤੇ ਨਿਰੰਕਾਰ ਪਰਮੇਸ਼ਰ ਨੇ ਭੇਜਿਆ। ਕਲਗੀਧਰ ਪਾਤਸ਼ਾਹ ਜੀ ਨੇ ਆਪ ਬਚਨ ਵਰਣਨ ਕੀਤੇ ਹਨ, ਹਮ ਇਹ ਕਾਜ ਜਗਤ ਮੂੰਹ ਆਏ। ਕਿੰਨੇ ਘੱਲਿਆ ਉਹਨਾਂ ਨੂੰ? ਧਰਮ ਹੇਤ ਗੁਰਦੇਵ ਪਠਾਏ, ਦੋਵੇਂ ਬਚਨ ਆ ਗਏ। ਘੱਲਿਆ ਕਿਹਨੇ ਤੇ ਕਾਹਦੇ ਲਈ ਘੱਲਿਆ? ਧਰਮ ਹੇਤ, ਧਰਮ ਦੀ ਰੱਖਿਆ ਕਰਨ ਵਾਸਤੇ, ਧਰਮ ਨਾਲ ਦੁਨੀਆ ਪਿਆਰ ਕਰੇ ਪ੍ਰਚਾਰਨ ਵਾਸਤੇ ਮੈਨੂੰ ਵਾਹਿਗੁਰੂ ਨੇ ਘੱਲਿਆ ਹੈ। ਹਮ ਇਹੋ ਕਾਜ ਜਗਤ ਮੂੰਹ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਫਕਰ ਪਛਾਰੋ। ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਮਨ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰ। ਤੋ ਸਾਧ ਸੰਗਤ, ਐਸੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ, ਉਹਨਾਂ ਨੂੰ ਭੇਜਣ ਵਾਲਾ ਅਕਾਲ ਪੁਰਖ ਪਰਮੇਸ਼ਰ, ਤਾਂ ਕਿ ਸੰਸਾਰ ਜਗਤ ਤੋਂ ਪਾਪਾਂ ਦਾ ਭਾਰ ਨਿਵਾਰਨ ਕੀਤਾ ਜਾ ਸਕੇ, ਅਕਾਲ ਪੁਰਖ ਵਾਹਿਗੁਰੂ ਨੇ ਇਹ ਪ੍ਰਗਟ ਕੀਤਾ ਹੈ। ਜੇ ਸੰਸਾਰ ਜਗਤ ਵਿੱਚ ਗੁਰਮੁਖ ਜਨ ਹਨ, ਬੰਦਗੀ ਵਾਲੇ, ਧੰਨ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ, ਉਹਨਾਂ ਗੁਰੂ ਪਾਤਸ਼ਾਹਾਂ ਦੇ ਗੁਰਸਿੱਖ ਨੇ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ ਵਰਗੇ, ਤੋ ਸਾਧ ਸੰਗਤ, ਉਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਜਗਤ ਵਿੱਚ ਧਰਮ ਦਾ ਪਸਾਰਾ ਪਸਾਰਨ ਵਾਸਤੇ ਦੁਨੀਆਂ ਚ ਲਿਆਂਦੇ, ਉਹਨਾਂ ਨੂੰ ਫਿਰ ਗੁਰੂ ਦੀ ਸ਼ਰਨ ਪਾਇਆ ਤੇ ਗੁਰੂ ਦੀ ਸ਼ਰਨ ਪਾ ਕੇ ਉਹਨਾਂ ਨੂੰ ਪ੍ਰਚਾਰਕ ਬਣਾਇਆ, ਦੁਨੀਆਂ ਵਿੱਚ ਸਿੱਖੀ ਦਾ ਧਰਮ ਦਾ ਪ੍ਰਚਾਰ ਕਰ ਰਹੇ ਨੇ। ਐਸੇ ਗੁਰਮੁਖ ਜਨ ਸਮੇਂ ਸਮੇਂ ਤੇ ਉਹ ਸਾਧੂ ਮਹਾਤਮਾ ਮਹਾਂਪੁਰਸ਼ ਸਤਿਕਾਰਯੋਗ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਮੇਰੇ ਕਹਿਣ ਦਾ ਭਾਵ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਤ ਆਦਿਕ ਐਸੇ ਮਹਾਂਪੁਰਸ਼ ਸਮੇਂ ਸਮੇਂ ਉੱਤੇ ਬੇਅੰਤ ਸਾਧੂ ਮਹਾਂਪੁਰਸ਼ਾਂ ਦਾ ਨਾਮ ਲਿਆ ਜਾ ਸਕਦਾ ਹੈ। ਉਹ ਬੇਅੰਤ ਐਸੇ ਇਸ ਧਰਤੀ ਤੇ ਆਏ ਜਿਨ੍ਹਾਂ ਨੇ ਸਾਧ ਸੰਗਤ ਸ਼ਬਦ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਬੜੇ ਲੋਕਾਂ ਨੂੰ ਬਾਣੀ ਦੇ ਨਾਲ ਜੋੜਿਆ, ਸ਼ਬਦ ਨਾਲ ਜੋੜਿਆ, ਬੰਦਗੀ ਵਿੱਚ ਲੀਨ ਕੀਤਾ, ਆਪ ਜਪਿਆ ਤੇ ਦੂਸਰਿਆਂ ਨੂੰ ਜਪਾਇਆ, ਬਾਣੀ ਚ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਸੁਆਓ। ਰੱਬ ਦੇ ਪਿਆਰਿਆਂ ਦਾ ਸੰਸਾਰ ਵਿੱਚ ਆਉਣ ਦਾ ਸੁਆਓ ਮਕਸਦ ਹੀ ਇਹ ਹੈ, ਜਨ ਕੈ ਸੰਗ ਚਿਤ ਆਵੇ ਨਾਓ, ਉਹਦੀ ਸੰਗਤ ਵਿੱਚ ਬਹਿ ਕੇ ਰੱਬ ਚੇਤੇ ਆਵੇ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਨੂੰ ਸਦਾ ਨਮਸਕਾਰ ਹੈ ਜਿਹੜੇ ਆਪ ਵੀ ਵਿਸ਼ਿਆਂ ਵਿਕਾਰਾਂ ਪਾਪਾਂ ਤੋਂ ਮੁਕਤ ਹੋਏ, ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਏ। ਕਹਿਣ ਲੱਗੇ ਹੋਰ ਕਈਆਂ ਨੂੰ ਉਹਨਾਂ ਨੇ ਨਾਮ ਸਿਮਰਨ ਭਜਨ ਬੰਦਗੀ ਨਾਲ ਜੋੜ, ਗੁਰੂ ਚਰਨਾਂ ਨਾਲ ਜੋੜ ਕੇ ਕਈਆਂ ਨੂੰ ਮੁਕਤ ਕਰ ਦਿੱਤਾ, ਉਹਨਾਂ ਨੂੰ ਵੀ ਸਦਾ ਵਾਸਤੇ ਨਮਸਕਾਰ ਹੈ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਨੀ ਜਾਏ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਭਾਵ ਖਸਮ ਦੀ ਬਾਣੀ ਚ ਥਾਂ ਥਾਂ ਤੇ ਉਹਨਾਂ ਨੂੰ ਧੰਨ ਧੰਨ ਆਖਿਆ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਨੇ ਕਿ ਐਸੇ ਗੁਰਮੁਖ ਜਨ ਓਅੰਕਾਰ ਅਕਾਰ ਪ੍ਰਗਟੀ ਆਇਆ। ਓਅੰਕਾਰ ਭਾਵ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਹੀ ਆਕਾਰ ਸੰਸਾਰ ਜਗਤ ਵਿੱਚ ਪ੍ਰਭੂ ਪਿਆਰਿਆਂ ਨੂੰ ਦੇ ਕੇ ਪਾਪਾਂ ਦੇ ਨਿਵਾਰਨ ਲਈ ਇਸ ਧਰਤੀ ਦੇ ਉੱਤੇ ਪ੍ਰਗਟ ਕੀਤਾ ਹੈ, ਪੈਦਾ ਕੀਤਾ ਹੈ। ਪੰਜ ਤੱਤ ਵਿਸਥਾਰ ਚਲਤ ਚਲਾਇਆ, ਪੰਜ ਤੱਤ ਧਰਤੀ ਆਕਾਸ਼ ਹਵਾ ਅੱਗ ਪਾਣੀ ਦਾ ਵਿਸਥਾਰ ਕਰਕੇ ਇਹ ਤਰ੍ਹਾਂ ਤਰ੍ਹਾਂ ਦਾ ਕੌਤਕ ਤੇ ਚਲਤ ਪਰਮਾਤਮਾ ਨੇ ਸੰਸਾਰ ਵਿੱਚ ਇੱਕ ਤਮਾਸ਼ਾ ਇੱਕ ਖੇਡ ਰਚ ਦਿੱਤੀ ਹੈ। ਖਾਣੀ ਬਾਣੀ ਚਾਰ ਜਗਤ ਉਪਾਇਆ, ਚਾਰ ਖਾਣੀਆਂ ਨੇ ਦੁਨੀਆਂ ਨੂੰ ਪੈਦਾ ਕਰਨ ਦੇ ਸਾਧਨ ਪਰਮੇਸ਼ਰ ਦੇ, ਤੇ ਚਾਰ ਹੀ ਬਾਣੀਆਂ ਨੇ। ਬਾਣੀਆਂ ਦਾ ਭਾਵ ਜਿਹੜੀ ਸਾਡੀ ਬੋਲੀ ਹੈ ਜਿਸ ਦੁਆਰਾ ਸਾਡੀ ਆਵਾਜ਼ ਬਾਹਰ ਸੁਣਾਈ ਦਿੰਦੀ ਹੈ। ਚਾਰ ਖਾਣੀਆਂ ਅੰਡਜ ਜੇਰਜ ਸੇਤਜ ਤੇ ਉਤਪੁਜ, ਭਾਵੇਂ ਪਿੱਛੇ ਵੀ ਦਾਸ ਨੇ ਇਸ ਦੇ ਅਰਥ ਕੀਤੇ ਹਨ, ਫਿਰ ਦਾਸ ਸੰਖੇਪ ਚ ਬੇਨਤੀ ਕਰਦੇ। ਅੰਡਜ ਜਿਹੜੇ ਜੀਵ ਆਂਡਿਆਂ ਵਿੱਚੋਂ ਪੈਦਾ ਹੁੰਦੇ ਹਨ, ਜੇਰਜ ਜਿਹੜੇ ਜੀਵ ਜੇਰ ਦੇ ਵਿੱਚੋਂ ਪੈਦਾ ਹੁੰਦੇ ਹਨ, ਸੇਤਜ ਜਿਹੜੇ ਪਸੀਨੇ ਤੇ ਮੈਲ ਆਦਿਕ ਦੇ ਵਿੱਚੋਂ ਪੈਦਾ ਹੁੰਦੇ ਹਨ, ਉਤਪੁਜ ਜਿਹੜੇ ਧਰਤੀ ਦੇ ਵਿੱਚੋਂ ਕੀੜੇ ਮਕੌੜੇ ਤੇ ਬਨਸਪਤੀ ਆਦਿਕ ਪੈਦਾ ਹੁੰਦੀ। ਇਹ ਪਰਮਾਤਮਾ ਨੇ ਚਾਰ ਸਾਧਨ ਬਣਾਏ ਸੰਸਾਰ ਨੂੰ ਪੈਦਾ ਕਰਨ ਦੇ, ਦੁਨੀਆਂ ਨੂੰ ਪੈਦਾ ਕਰਨ ਦੇ ਚਾਰ ਹੀ ਸਾਧਨ ਨੇ, ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ। ਖਾਣੀ ਬਾਣੀ ਚਾਰ ਜਗਤ ਉਪਾਇਆ, ਤੇ ਚਾਰ ਤਰ੍ਹਾਂ ਦੀਆਂ ਬਾਣੀਆਂ ਪਰਾ ਪਸੰਤੀ ਮਧਮਾ ਅਤੇ ਬੈਖਰੀ, ਇਹ ਚਾਰ ਬਾਣੀਆਂ ਨਾਲ ਜਗਤ ਰਚ ਦਿੱਤਾ। ਭਾਵ ਸਾਡੇ ਅੰਦਰੋਂ ਜਦੋਂ ਕੋਈ ਫੁਰਨਾ ਫੁਰਦਾ ਹੈ ਨਾ ਸਾਧ ਸੰਗਤ, ਕਿ ਮੈਂ ਆਹ ਗੱਲ ਕਰਾਂ, ਇਹ ਜਿਹੜੀ ਆਵਾਜ਼ ਜਿਵੇਂ ਸਾਡੇ ਅੰਦਰੋਂ ਨਿਕਲਦੀ ਹੈ, ਫਿਰ ਸਾਡੇ ਅੰਤਸ਼ ਕਰਨ ਵਿੱਚੋਂ ਹੋਰ ਉੱਪਰ ਮਧਮਾ ਜਦੋਂ ਸਾਡੇ ਗਲੇ ਵਿੱਚ ਆ ਜਾਂਦੀ ਹੈ, ਤੇ ਬੈਖਰੀ ਜਦੋਂ ਅਸੀਂ ਬਖਿਆਨ ਕਰਦੇ ਹਾਂ, ਸਾਡੀ ਆਵਾਜ਼ ਦੂਸਰੇ ਤੱਕ ਪਹੁੰਚਦੀ ਹੈ। ਮਾਫ ਕਰਿਓ, ਇਹ ਅਵਸਥਾ ਨੇ ਵੱਖਰੀਆਂ ਵੱਖਰੀਆਂ ਅੰਦਰ ਦੀ ਆਵਾਜ਼ ਦੀਆਂ। ਕਦੇ ਕਦੇ ਅਸੀਂ ਜ਼ਬਾਨ ਤੋਂ ਬੋਲ ਵੀ ਨਹੀਂ ਰਹੇ ਹੁੰਦੇ, ਆਪਣੇ ਆਪ ਨਾਲ ਗੱਲਾਂ ਕਰ ਰਹੇ ਹੁੰਦੇ ਹਾਂ, ਆਪਣੇ ਆਪ ਨਾਲ ਬਾਤਾਂ ਪਾ ਰਹੇ ਹੁੰਦੇ ਅੰਦਰੋਂ ਅੰਦਰੀ। ਇਹ ਚਾਰ ਵੱਖ ਵੱਖ ਅਵਸਥਾ ਨੇ, ਜਦੋਂ ਅੰਦਰੋਂ ਆਵਾਜ਼ ਤੇ ਸੋਚ ਫੁਰਦੀ ਹੈ, ਜਦੋਂ ਬਾਹਰ ਆ ਕੇ ਸਾਡੀ ਆਵਾਜ਼ ਦੂਸਰਿਆਂ ਤੱਕ ਜਾਂਦੀ ਹੈ, ਜਿਵੇਂ ਦਾਸ ਬਚਨ ਕਰ ਰਿਹਾ ਹੈ ਤੇ ਸਾਧ ਸੰਗਤ ਇਹ ਦੂਸਰਿਆਂ ਨੂੰ ਸੁਣਾਈ, ਆਪ ਜੀ ਨੂੰ ਸੁਣਾਈ ਦੇ ਰਹੀ ਹੈ। ਕੋਈ ਆਵਾਜ਼ ਆਪਾਂ ਇੱਕ ਸਾਧਨ ਦੁਆਰਾ ਵੀ, ਜਿਵੇਂ ਸਪੀਕਰਾਂ ਦੁਆਰਾ, ਸਾਊਂਡ ਦੁਆਰਾ, ਟੈਲੀਫੋਨ ਦੁਆਰਾ, ਵਾਇਰਲੈਸ ਦੁਆਰਾ ਆਦਿਕ ਦੂਸਰਿਆਂ ਤਾਈਂ ਜਦੋਂ ਸਾਡੀ ਆਵਾਜ਼ ਪਹੁੰਚਦੀ ਹੈ, ਉਹ ਜਿਹੜੀ ਬਾਹਰ ਆਈ ਆਵਾਜ਼ ਉਹਨੂੰ ਬੈਖਰੀ ਕਹਿੰਦੇ ਨੇ। ਇਸ ਤਰ੍ਹਾਂ ਚਾਰ ਤਰ੍ਹਾਂ ਦੀਆਂ ਇਹ ਬਾਣੀਆਂ ਜਿਨ੍ਹਾਂ ਦੀ ਦਾਸ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰ ਰਿਹਾ, ਤੇ ਚਾਰ ਖਾਣੀਆਂ ਇਹਨਾਂ ਦੁਆਰਾ ਜਗਤ ਪਰਮਾਤਮਾ ਨੇ ਉਪਾਇਆ ਪੈਦਾ ਕੀਤਾ ਹੈ। ਕੁਦਰਤ ਅਗਮ ਅਪਾਰ ਅੰਤ ਨਾ ਪਾਇਆ। ਕੁਦਰਤ ਜਿਹੜੀ ਨਿਰੰਕਾਰ ਪਰਮਾਤਮਾ ਨੇ ਸਾਜੀ ਹੈ, ਕਹਿੰਦੇ ਉਸ ਦੀ ਕੁਦਰਤ ਮਨ ਬਾਣੀ ਤੋਂ ਪਰੇ ਹੈ, ਅਪਰ ਅਪਾਰ ਹੈ, ਜਿਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਭਾਵ ਇਹ ਜਿਹੜੀਆਂ ਚਾਰ ਬਾਣੀਆਂ ਸਾਡੇ ਬੋਲ ਆਦਿਕ ਤੇ ਸਾਡੇ ਦਿਲ ਦੀਆਂ ਸੋਚਾਂ ਨੇ ਜਿਹੜੀਆਂ ਅੰਦਰ ਦੀਆਂ, ਪਰਾ ਪਸੰਤੀ ਮਧਮਾ ਬੈਖਰੀ ਅਤੇ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਪਰਮਾਤਮਾ ਦੀ ਕੁਦਰਤ ਦਾ, ਇਸ ਮਹਿਮਾ ਦਾ, ਕਾਦਰ ਦੀ ਸਾਜੀ ਸ੍ਰਿਸ਼ਟੀ ਦਾ ਕੋਈ ਵੀ ਅੰਤ ਨਹੀਂ ਹੈ। ਇਹਨਾਂ ਚਾਰ ਖਾਣੀਆਂ ਬਾਣੀਆਂ ਦੁਆਰਾ ਕੋਈ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਸੱਚ ਨਾਉ ਕਰਤਾਰ ਸੱਚ ਸਮਾਇਆ। ਜਿਸ ਵਾਹਿਗੁਰੂ ਦਾ ਨਾਮ ਸੱਚਾ ਹੈ, ਉਹ ਸੱਚ ਪਸਾਰਾ ਹੀ ਨਿਰੰਕਾਰ ਪਰਮਾਤਮਾ ਨੇ ਜੋ ਪਸਾਰਿਆ, ਇਹਦੇ ਵਿੱਚ ਆਪ ਪਰਮੇਸ਼ਰ ਵਿਆਪਕ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਆਪ ਪਰਮਾਤਮਾ ਸੱਚਾ, ਪਰਮਾਤਮਾ ਸੱਚੇ ਪ੍ਰਭੂ ਦਾ ਪਸਾਰਿਆ ਜੋ ਪਸਾਰਾ ਹੈ ਸਾਧ ਸੰਗਤ, ਇਹਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ, ਲੀਨ ਹੈ, ਸਾਰਿਆਂ ਦੇ ਅੰਦਰ ਟਿਕਿਆ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਭਾਵ ਉਹਨੇ ਪੈਦਾ ਵੀ ਕੀਤਾ ਹੈ ਸੰਸਾਰ ਨੂੰ, ਤੇ ਪੈਦਾ ਕਰਕੇ ਇਹਨਾਂ ਖਾਣੀਆਂ ਬਾਣੀਆਂ ਅਤੇ ਪੰਜਾਂ ਤੱਤਾਂ ਦੇ ਰਾਹੀਂ ਉਹ ਸਾਰਿਆਂ ਵਿੱਚ ਵਿਆਪਕ ਵੀ ਹੋਇਆ ਬੈਠਾ ਹੈ, ਸਾਰਿਆਂ ਵਿੱਚ ਵੱਸਦਾ ਵੀ ਹੈ। ਕੋਈ ਥਾਂ, ਕੋਈ ਜਗ੍ਹਾ, ਕੋਈ ਟਿਕਾਣਾ ਪਰਮਾਤਮਾ ਤੋਂ ਬਿਨਾਂ ਸੰਸਾਰ ਜਗਤ ਵਿੱਚ ਨਹੀਂ ਹੈ। ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਉ। ਵਾਰ 19 ਦੀ ਪੌੜੀ 2 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। 84 ਜੂਨ ਫੇਰ ਫਿਰਾਇਆ, ਮਾਨਸ ਜਨਮ ਦੁਲੰਭ ਕਰਮੀ ਪਾਇਆ। ਉੱਤਮ ਗੁਰਮੁਖ ਪੰਥ ਆਪ ਗਵਾਇਆ, ਸਾਧ ਸੰਗਤ ਰਹਿ ਰਾਸ ਪੈਰੀ ਪਾਇਆ। ਨਾਮ ਦਾਨ ਇਸ਼ਨਾਨ ਸੱਚ ਦੜਾਇਆ, ਸ਼ਬਦ ਸੁਰਤ ਲੇਵਲੀਨ ਭਾਣਾ ਪਾਇਆ। ਸ਼ਬਦ ਸੁਰਤ ਲੇਵਲੀਨ ਭਾਣਾ ਪਾਇਆ। 84 ਜੂਨ ਫੇਰ ਫਿਰਾਇਆ, 84 ਲੱਖ ਜੂਨੀਆਂ ਦਾ ਫੇਰਾ ਇਹ ਨਿਰੰਕਾਰ ਪਰਮਾਤਮਾ ਨੇ ਹੀ ਫਰਾਇਆ ਹੈ। ਹੋਰ ਸਪਸ਼ਟ ਕਰ ਦਈਏ, 84 ਜਿਹੜੀਆਂ ਇਹ ਜੂਨਾਂ ਨੇ, ਭਾਵ 84 ਲੱਖ ਜੂਨਾਂ ਦਾ ਇਹ ਜਿਹੜਾ ਫੇਰਾ, ਇਹ ਜਿਹੜਾ ਚੱਕਰ ਹੈ, ਇਹ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਬਣਾਇਆ ਹੈ। ਤੇ ਫੇਰ ਇਹਨਾਂ 84 ਲੱਖ ਜੂਨਾਂ ਵਿੱਚੋਂ ਮਾਨਸ ਜਨਮ ਦੁਲੰਬ ਕਰਮੀ ਪਾਇਆ। ਇਹ ਜਿਹੜਾ ਮਾਨਸ ਜਨਮ ਹੈ, ਇਸ ਨੂੰ ਪਰਮਾਤਮਾ ਨੇ ਦੁਰਲੱਭ ਬਣਾ ਦਿੱਤਾ ਹੈ, ਪਰ ਮਿਲਿਆ ਹੈ ਉਹਦੀ ਬਖਸ਼ਿਸ਼ ਦੇ ਨਾਲ। ਕਰਮੀ ਪਾਇਆ ਦਾ ਇੱਥੇ ਅਰਥ ਕਰਮਾਂ ਨਾਲ, ਸਾਡੇ ਕੀਤੇ ਕੰਮਾਂ ਨਾਲ ਨਹੀਂ, ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਿਆ ਹੈ। ਆਪਾਂ ਇਹ ਥੋੜੀ ਦਾਅਵਾ ਕਰ ਸਕਦੇ ਕਿ ਮੈਂ ਪਿੱਛੇ ਬੜੇ ਚੰਗੇ ਕੰਮ ਕੀਤੇ ਸੀ ਤਾਂ ਮੈਨੂੰ ਪਰਮਾਤਮਾ ਨੇ ਮਾਨਸ ਜਨਮ ਦਿੱਤਾ ਹੈ, ਮੈਂ ਬੜੇ ਸ਼ੁਭ ਕੰਮ ਕੀਤੇ ਤਾਂ ਮੈਨੂੰ ਰੱਬ ਨੇ ਮਨੁੱਖਾ ਦੇਹੀ ਦਿੱਤੀ ਹੈ। ਨਹੀਂ, ਇੱਥੇ ਕਰਮੀ ਦਾ ਅਰਥ ਹੈ ਬਖਸ਼ਿਸ਼। ਕਰਮ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਹੁਤ ਥਾਵਾਂ ਤੇ ਬਖਸ਼ਿਸ਼ ਰਹਿਮਤ ਵਾਸਤੇ ਆਇਆ। ਇਸ ਲਈ ਮਾਨਸ ਜਨਮ ਦੁਲੰਭ ਕਰਮੀ ਪਾਇਆ, ਮਨੁੱਖਾ ਜਨਮ ਬੜਾ ਦੁਰਲੱਭ ਹੈ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। 84 ਜੂਨ 22 ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਇਹ ਮਾਨਸ ਜਨਮ ਦੁਰਲੱਭ ਹੈ, 84 ਭ੍ਰਮਤਿਆਂ ਦੁਰਲੱਭ ਜਨਮ ਪਾਏ ਹੋਏ। ਤੋ ਸਾਧ ਸੰਗਤ, ਇਹ ਜਿਹੜਾ ਮਾਨਸ ਜਨਮ ਹੈ ਦੁਰਲੱਭ ਹੈ, ਪਰ ਇਹਦੀ ਪ੍ਰਾਪਤੀ ਕਰਮੀ ਪਾਇਆ, ਨਿਰੰਕਾਰ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਨਾਲ, ਉਹਦੀ ਰਹਿਮਤ ਨਾਲ ਉਹਨੇ ਸਾਡੇ ਤੇ ਤਰਸ ਖਾਧਾ ਤੇ ਸਾਨੂੰ ਮਨੁੱਖਾ ਜਨਮ ਬਖਸ਼ਿਆ, ਸਾਨੂੰ ਪ੍ਰਾਪਤ ਹੋਇਆ ਹੈ। ਇਸ ਲਈ ਇਹਦੇ ਵਿੱਚ ਬੰਦਗੀ ਕਰੀਏ, ਭਗਤੀ ਕਰੀਏ, ਨਾਮ ਜਪੀਏ, ਪ੍ਰਭੂ ਚਰਨਾਂ ਵਿੱਚ ਜੁੜ ਕੇ ਇਸ ਮਾਨਸ ਜਨਮ ਦੀ ਬਾਜੀ ਨੂੰ ਜਿੱਤ ਕੇ ਉਹਦੇ ਵਿੱਚ ਲੀਨ ਹੋ ਜਾਈਏ, ਤਾਂ ਕਿ 84 ਲੱਖ ਜੂਨਾਂ ਵਿੱਚ ਫਿਰ ਨਾ ਭਟਕਣਾ ਪਵੇ। ਉੱਤਮ ਗੁਰਮੁਖ ਪੰਥ ਆਪ ਗਵਾਇਆ। ਇਸ ਮਨੁੱਖਾ ਜਨਮ ਵਿੱਚ ਜਿਹੜਾ ਗੁਰਮੁਖਾਂ ਦਾ ਪੰਥ ਹੈ ਉਹ ਉੱਤਮ ਹੈ। ਗੁਰਮੁਖ ਜਨਾਂ ਦਾ ਜਿਹੜਾ ਰਸਤਾ ਹੈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ, ਕਿਉਂਕਿ ਆਪ ਗਵਾਇਆ, ਉਹਨਾਂ ਨੇ ਆਪਾ ਭਾਵ ਗਵਾ ਦਿੱਤਾ, ਮੈਂ ਮੇਰੀ ਮੁਕਾ ਦਿੱਤੀ ਹੈ, ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਆਪਣਾ ਆਪ ਸਮਰਪਿਤ ਕਰ ਦਿੱਤਾ। ਇਸ ਲਈ ਗੁਰੂ ਚਰਨਾਂ ਵਿੱਚ ਆਣ ਕੇ ਆਪਣਾ ਆਪ ਸਮਰਪਿਤ ਕਰਕੇ ਆਪਾ ਗਵਾ ਦੇਣਾ ਹੀ ਸਭ ਤੋਂ ਉੱਤਮ ਰਸਤਾ ਹੈ। ਸਾਧ ਸੰਗਤ ਰਹਿ ਰਾਸ ਪੈਰੀ ਪਾਇਆ। ਗੁਰਮੁਖ ਜਨਾਂ ਨੇ ਸਾਧ ਸੰਗਤ ਦੀ ਰੋ ਰੀਤ ਅਪਣਾਈ ਹੈ, ਕਿਉਂਕਿ ਇੱਥੇ ਆ ਕੇ ਉਹ ਗੁਰੂ ਦੇ ਪੈਰੀ ਪੈ ਗਏ, ਤੇ ਗੁਰੂ ਦੇ ਪੈਰੀ ਪਾ ਕੇ ਉਹ ਅਭਿਮਾਨ ਹਉਮੈ ਹੰਕਾਰ ਤੋਂ ਰਹਿਤ ਹੋ ਗਏ। ਫਿਰ ਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਤੇ, ਨਾਮ ਦਾਨ ਇਸ਼ਨਾਨ ਸੱਚ ਦੜਾਇਆ। ਸਤਿਗੁਰੂ ਨੇ ਨਾਮ ਜਪਣ ਦਾ ਉਪਦੇਸ਼, ਦਾਨ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼, ਇਸ਼ਨਾਨ ਪਾਨ ਕਰਕੇ ਤੇ ਨਾਮ ਸਿਮਰਨ ਵਿੱਚ ਜੁੜਨ ਦਾ ਸੱਚ ਦ੍ਰਿੜ ਕਰਾਇਆ। ਤੇ ਗੁਰਮੁਖਾਂ ਨੇ ਗੁਰੂ ਦੇ ਇਹਨਾਂ ਬਚਨਾਂ ਨੂੰ ਆਪਣੇ ਅੰਦਰ ਦ੍ਰਿੜ ਕਰਕੇ ਵਸਾ ਲਿਆ, ਟਕਾ ਲਿਆ, ਭਾਵ ਪਖੰਡ ਨਹੀਂ ਕੀਤਾ। ਨਾਮ ਜਪਿਆ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਉਹਨਾਂ ਨੂੰ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਨਾਮ ਦਾਨ ਇਸ਼ਨਾਨ ਤੇ ਪੱਲੇ ਸੱਚ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਥਾਂ ਮਿਲੀ। ਸ਼ਬਦ ਸੁਰਤ ਲੇਵਲੀਨ ਭਾਣਾ ਪਾਇਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਦੁਆਰਾ ਜਪਿਆ, ਲੇਵ ਲਾ ਕੇ, ਸਮਾਧੀ ਲਾ ਕੇ, ਲੀਨਤਾ, ਐ ਅਭੇਦਤਾ ਪ੍ਰਾਪਤ ਕੀਤੀ, ਕਹਿਣ ਲੱਗੇ ਉਹਨਾਂ ਨੂੰ ਫਿਰ ਮਾਲਕ ਦਾ ਭਾਣਾ ਪਾਇਆ, ਅਕਾਲ ਪੁਰਖ ਦਾ ਭਾਣਾ ਚੰਗਾ ਲੱਗਾ ਤੇ ਪ੍ਰਸੰਨ ਰਹੇ। ਐਸੇ ਗੁਰਮੁਖ ਜਨ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਸੰਨ ਹੋ ਕੇ ਹੀ ਜਾਂਦੇ ਹਨ, ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਲੀਨ ਹੋਈ ਰਹਿੰਦੀ ਹੈ। ਪ੍ਰਭੂ ਦੇ ਹਰ ਭਾਣੇ ਨੂੰ ਜੋ ਸਤ ਕਰਕੇ ਮੰਨਦੇ ਹਨ ਉਹ ਸੰਸਾਰ ਵਿੱਚ ਵੀ ਪ੍ਰਸੰਨ ਤੇ ਪਰਲੋਕ ਦੇ ਵਿੱਚ ਵੀ ਪ੍ਰਸੰਨ ਰਹਿੰਦੇ ਹਨ। ਵਾਰ 19 ਦੀ ਪੌੜੀ 3 ਵਿੱਚ ਅੰਮ੍ਰਿਤ ਬਚਨ ਫਰਮਾਨ ਕਰਦੇ ਨੇ, ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਮਿਹਮਾਨੀ ਮਿਹਮਾਨ ਮਜਲਸ ਆਇਆ। ਖਾ ਵਾਲੇ ਸੋ ਖਾਣ ਪੀਏ ਪਿਆਇਆ। ਕਰੈ ਨ ਗਰਭ ਗੁਮਾਨ ਹੱਸੈ ਹਸਾਇਆ। ਪਾਹੁ ਨੜਾ ਪਰਵਾਨ ਕਾਜ ਸੁਹਾਇਆ। ਮਜਲਸ ਕਰ ਹੈਰਾਨ ਉਠ ਸਿਧਾਇਆ। ਮਜਲਸ ਕਰ ਹੈਰਾਨ ਉਠ ਸਿਧਾਇਆ। ਗੁਰਮੁਖ ਸੁਗੜ ਸੁਜਾਣ ਗੁਰ ਸਮਝਾਇਆ। ਜਿਹੜੇ ਗੁਰਮੁਖ ਲੋਕ ਨੇ ਆਪਣਾ ਮੁਖ ਗੁਰੂ ਵਾਲੇ ਪਾਸੇ ਜਿਹੜੇ ਰੱਖਦੇ ਨੇ, ਭਾਵ ਮਨ ਮਤ ਤੇ ਨਹੀਂ ਚੱਲਦੇ, ਐਸੇ ਗੁਰਮੁਖ ਜਨ ਸਤਿਗੁਰੂ ਦੇ ਸਮਝਾਏ ਹੋਣ ਕਰਕੇ, ਗੁਰੂ ਨੇ ਜਿਹੜੀ ਸਮਝ ਦਿੱਤੀ ਹੈ ਨਾ ਉਹਦਾ ਕਰਕੇ ਚਤਰ ਅਤੇ ਗਿਆਨਵਾਨ ਹਨ। ਚਤਰ ਦਾ ਮਤਲਬ ਦੁਨਿਆਵੀ ਪਦਾਰਥਾਂ ਮਾਇਆ ਇਕੱਠੀ ਕਰਨ ਵਾਸਤੇ ਚਤਰ ਨਹੀਂ, ਚਤਰ ਭਾਵ ਸਿਆਣੇ, ਸੁਜਾਣ, ਅਕਲਮੰਦ, ਰੱਬ ਦੀ ਬੰਦਗੀ ਵਾਲੇ ਪਾਸਿਓ ਤੇ ਮਨਮੁਖਤਾ ਵਾਲੇ ਪਾਸੇ ਨਹੀਂ ਜਾਣਾ, ਮਨਮਤ ਨਹੀਂ ਕਰਨੀ, ਕਿਧਰਲੇ ਪਾਸਿਓ ਚਤਰ ਨੇ, ਗਿਆਨਵਾਨ ਹਨ, ਭਾਵ ਪਰਮਾਰਥ ਦੇ ਰਸਤੇ ਦੇ ਉੱਤੇ ਚੱਲਦਿਆਂ ਬਿਲਕੁਲ ਸੁਚੇਤ ਰਹਿੰਦੇ ਹਨ। ਇਸ ਕਰਕੇ ਕਿਉਂਕਿ ਉਹਨਾਂ ਨੇ ਗੁਰੂ ਪਾਤਸ਼ਾਹ ਨੇ ਸਮਝਾਇਆ ਹੈ, ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਸਮਝਾਇਆ, ਸਤਿਗੁਰ ਨੇ ਉਹਨਾਂ ਨੂੰ ਸ੍ਰੇਸ਼ਟ ਮਤ ਤੇ ਬੁੱਧੀ ਦਿੱਤੀ ਹੈ। ਰਹਿੰਦੇ ਕਿਵੇਂ ਹਨ ਸੰਸਾਰ ਚ? ਮਿਹਮਾਨੀ ਮਿਹਮਾਨ ਮਜਲਸ ਆਇਆ। ਸੰਸਾਰ ਰੂਪੀ ਮਹਿਮਾਨੀ ਵਿੱਚ ਐਂ ਹਨ ਜਿਸ ਤਰ੍ਹਾਂ ਕੋਈ ਪ੍ਰਾਹੁਣਾ ਕਿਸੇ ਇਕੱਠ ਦੇ ਵਿੱਚ ਆਣ ਕੇ ਬੈਠਾ ਹੈ। ਹੁਣ ਦੁਨੀਆਂ ਵਿੱਚ, ਬਾਕੀ ਸੰਸਾਰ ਦੇ ਵਿੱਚ ਲੋਕਾਂ ਦਾ ਬੜਾ ਵੱਡਾ ਇਕੱਠ ਹੈ, ਪਰ ਸਾਧ ਸੰਗਤ ਉਹ ਗੁਰਮੁਖ ਜਨ ਇਸ ਤਰ੍ਹਾਂ ਜਿਵੇਂ ਕਿਸੇ ਮਜਲਸ ਚ ਆ ਕੇ ਬੈਠਾ, ਇਕੱਠ ਵਿੱਚ ਆਣ ਕੇ ਬੈਠਾ, ਜਿਵੇਂ ਪ੍ਰਾਹੁਣਾ ਆਇਆ, ਭਾਵ ਆਪਣੇ ਆਪ ਨੂੰ ਉਹ 4 ਦਿਨਾਂ ਦਾ ਪ੍ਰਾਹੁਣਾ ਹੀ ਸਮਝਦੇ ਹਨ। ਖਾ ਵਾਲੇ ਸੋ ਖਾਣ ਪੀਏ ਪਿਆਇਆ। ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਹੁਣ ਭਾਈ ਗੁਰਦਾਸ ਜੀ ਨੇ ਹੋਰ ਸਪਸ਼ਟ ਕੀਤਾ, ਕਹਿੰਦੇ ਖਾ ਵਾਲੇ ਸੋ ਖਾਣ ਪੀਏ ਪਿਆਇਆ। ਜੋ ਘਰ ਦਾ ਮਾਲਕ ਖਵਾਲਦਾ ਹੈ ਸੋ ਖਾਂਦੇ ਹਨ, ਜੋ ਕੋਈ ਜਲ ਪਾਣੀ ਛਕਾ ਦਿੰਦਾ ਪਿਆ ਦਿੰਦਾ ਉਹ ਪੀ ਲੈਂਦੇ ਹਨ, ਕਿਉਂਕਿ ਪ੍ਰਾਹੁਣੇ ਨੇ। ਕਿਸੇ ਦੇ ਘਰ ਕੋਈ ਪ੍ਰਾਹੁਣਾ ਆ ਜਾਵੇ ਤੇ ਉਹ ਪ੍ਰਾਹੁਣਾ ਇਹ ਤਾਂ ਨਹੀਂ ਕਹਿੰਦਾ ਮੈਂ ਆਹ ਨਹੀਂ ਖਾਣਾ, ਮੈਂ ਆਹ ਪਾਣੀ ਨਹੀਂ ਪੀਣਾ, ਮੈਂ ਆਹ ਦੁੱਧ ਨਹੀਂ ਪੀਣਾ, ਮੈਂ ਇਸ ਮੰਜੇ ਤੇ ਨਹੀਂ ਸੌਣਾ, ਮੈਂ ਇਸ ਬਿਸਤਰੇ ਤੇ ਨਹੀਂ ਸੌਣਾ, ਮੈਂ ਇਸ ਕਮਰੇ ਚ ਨਹੀਂ ਸੌਣਾ। ਜਿੱਥੇ ਸਵਾਲਦੇ ਨੇ ਸੌ ਜਾਂਦਾ, ਜਿਹੜਾ ਬਿਸਤਰਾ ਵਿਛਾ ਦਿੰਦੇ ਨੇ ਲੰਮੇ ਪੈ ਜਾਂਦਾ, ਜੋ ਪ੍ਰਸ਼ਾਦਾ ਪਾਣੀ ਬਣਾਇਆ ਛਕ ਲੈਂਦਾ। ਸਾਧ ਸੰਗਤ ਹੁਣ ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ, ਕਹਿਣ ਲੱਗੇ ਆਹ ਹੈ ਉਹਨਾਂ ਗੁਰਮੁਖਾਂ ਦਾ ਜੀਵਨ ਜਿਨ੍ਹਾਂ ਨੇ ਆਪਣੇ ਆਪ ਨੂੰ ਮਹਿਮਾਨ ਸਮਝਿਆ ਵੀ ਚਾਰ ਦਿਨਾਂ ਦੇ ਪ੍ਰਾਹੁਣੇ ਸੰਸਾਰ ਚ ਆਏ ਆ। ਖਾ ਵਾਲੇ ਸੋ ਖਾਣ ਪੀਏ ਪਿਆਇਆ, ਜੋ ਘਰ ਦਾ ਮਾਲਕ ਖਵਾਲਦਾ ਖਾ ਲੈਂਦੇ ਨੇ, ਜੋ ਜਲ ਪਾਣੀ ਛਕਾਉਂਦਾ ਉਹ ਪੀ ਲੈਂਦੇ ਨੇ। ਕਰੈ ਨਾ ਗਰਭ ਗੁਮਾਨ ਹੱਸੇ ਹਸਾਇਆ, ਕਦੇ ਵੀ ਆਪ ਗਰਭ ਨਹੀਂ ਕਰਦੇ, ਹੰਕਾਰ ਨਹੀਂ ਕਰਦੇ, ਗੁਮਾਨ ਵਿੱਚ ਆਕੜ ਆਕੜ ਕੇ ਜਿਹਦੇ ਘਰ ਗਏ ਪ੍ਰਾਹੁਣੇ ਬਣ ਕੇ ਉਹਦੇ ਘਰ ਹੰਕਾਰ ਚ ਆਕੜ ਆਕੜ ਕੇ ਗੱਲਾਂ ਨਹੀਂ ਕਰਦੇ। ਜਿਵੇਂ ਉਹ ਹਸਾਉਂਦੇ ਹਨ ਉਸੇ ਤਰ੍ਹਾਂ ਹੱਸਦਾ ਹੈ, ਜੋ ਬਚਨ ਬਲਾਚ ਕਰਦੇ ਉਹ ਸੁਣਦਾ ਹੈ। ਪਾਹੋਂ ਨੜਾ ਪਰਵਾਨ ਕਾਜ ਸੋ ਆਇਆ, ਉਹ ਪ੍ਰਾਹੁਣਾ ਜਿਹੜਾ ਨਾ ਇਹੋ ਜਿਹਾ ਕਿਸੇ ਦੇ ਘਰ ਜਿਹੜਾ ਪ੍ਰਾਹੁਣਾ ਗਿਆ ਉਹੀ ਪ੍ਰਮਾਣਿਕ ਹੁੰਦਾ, ਭਾਵ ਸਤਿਕਾਰ ਹਾਸਲ ਕਰਦਾ ਹੈ। ਚਤਰਾਈਆਂ ਸਿਆਣਪਾਂ ਵਾਲੇ ਪ੍ਰਾਹੁਣੇ ਨੂੰ ਕੋਈ ਵੀ ਨਹੀਂ ਪ੍ਰਵਾਨ ਕਰਦਾ, ਚਤਰਾਈਆਂ ਸਿਆਣਪਾਂ ਵਾਲੇ ਮਹਿਮਾਨ ਨੂੰ ਕੋਈ ਵੀ ਚੰਗਾ ਨਹੀਂ ਗਾ ਚਾਹੁੰਦਾ। ਉਹ ਆਖੇ ਮੈਂ ਇਸ ਬਿਸਤਰੇ ਤੇ ਨਹੀਂ ਸੌਣਾ, ਮੈਨੂੰ ਆਹ ਚਾਦਰ ਵਿਛਾ ਕੇ ਦਿਓ, ਮੈਂ ਆਹ ਰੋਟੀ ਨਹੀਂ ਖਾਣੀ, ਮੈਨੂੰ ਆਹ ਦਾਲ ਸਬਜ਼ੀ ਬਣਾ ਕੇ ਦਿਓ, ਮੈਂ ਆਹ ਪਾਣੀ ਨਹੀਂ ਪੀਣਾ, ਮੈਨੂੰ ਆਹ ਪਾਣੀ ਪਿਆਓ। ਸਾਧ ਸੰਗਤ ਉਹਨੂੰ ਸਤਿਕਾਰ ਨਹੀਂ ਮਿਲਦਾ ਐਸੇ ਟੀਕਾ ਟਿੱਪਣੀ ਕਰਨ ਵਾਲੇ। ਇਸ ਲਈ ਜਿਹੜੇ ਗੁਰਮੁਖ ਜਾਣੇ ਹਨ ਉਹ ਪਰਮਾਤਮਾ ਦੀ ਸਾਜੀ ਇਸ ਦੁਨੀਆਂ ਵਿੱਚ ਜਨਮ ਲੈ ਕੇ ਆਏ ਤੇ ਰੱਬ ਦਾ ਘਰ ਆਏ, ਸੰਸਾਰ ਜਗਤ ਰੱਬ ਨੇ ਹੀ ਬਣਾਇਆ, ਇਸ ਲਈ ਰੱਬ ਇਸ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਵਾਹਿਗੁਰੂ। ਤੇ ਵਾਹਿਗੁਰੂ ਜੋ ਖਾਣ ਨੂੰ ਦਿੰਦਾ, ਰੁੱਖਾ ਮਿੱਸਾ ਦੇ ਦਿੱਤਾ ਤਾਂ ਵੀ ਪ੍ਰਵਾਨ, ਚੋਪੜ ਕੇ ਦੇ ਦਿੱਤੀ ਤਾਂ ਵੀ ਪ੍ਰਵਾਨ। ਪਰ ਜੀਵਨ ਉਹਨਾਂ ਦਾ ਕੀ ਹੈ? ਰੁੱਖੀ ਸੁਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਾਹੁਣੇ ਦੀ ਤਰ੍ਹਾਂ ਸੰਸਾਰ ਜਗਤ ਚ ਰਹਿੰਦੇ। ਪਾਹੋ ਨੜਾ ਪਰਵਾਨ ਕਾਜ ਸੁਹਾਇਆ, ਸਾਧ ਸੰਗਤ ਐਸੇ ਜਿਹੜੇ ਪਾਹੋ ਨੜੇ ਹਨ ਉਹ ਮਾਲਕ ਦੇ ਚਰਨਾਂ ਚ ਪ੍ਰਵਾਨ ਹੈ, ਜੋ ਚੰਗੇ ਕੰਮ ਕਰਦਾ ਹੈ। ਨਹੀਂ ਤਾਂ ਜਿਹੜੇ ਸ਼ਰਾਬੀ ਕਬਾਬੀ ਹੁੰਦੇ ਉਹਨਾਂ ਦੀ ਖਰਾਬੀ ਹੁੰਦੀ, ਉਹ ਛਿੱਤਰੀ ਖਾਂਦੇ ਦੂਸਰਿਆਂ ਘਰਾਂ ਚ ਜਾ ਕੇ। ਕੋਈ ਪ੍ਰਾਹੁਣਾ ਵੀ ਆਇਆ ਨਾ ਘਰ ਚ, ਸ਼ਰਾਬੀ ਕਬਾਬੀ ਹੋ ਗਿਆ, ਕੋਈ ਮੀਟ ਖਾ ਲਿਆ, ਸ਼ਰਾਬ ਪੀ ਲਈ, ਨਸ਼ੇ ਚ ਗਲਤਾਨ ਹੋ ਗਿਆ, ਤੇ ਨਸ਼ਿਆਂ ਚ ਗਲਤਾਨ ਹੋ ਕੇ ਉਹਨੂੰ ਕੋਈ ਚੰਗਾ ਬਿਸਤਰਾ ਵੀ ਨਹੀਂ ਜੇ ਸੌਣ ਵਾਸਤੇ ਦਿੰਦੇ, ਧਰਤੀ ਤੇ ਪਿਆ ਤੇ ਪਿਆ ਰਵੇ, ਠੋਕਰਾਂ ਹੀ ਖਾਂਦੇ ਨੇ ਉਹ ਲੋਕ। ਉਹ ਪ੍ਰਮਾਣਿਕ ਪ੍ਰਾਹੁਣੇ ਨਹੀਂ ਹੁੰਦੇ, ਸਤਿਕਾਰ ਨਹੀਂ ਪ੍ਰਾਪਤ ਕਰਦੇ। ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ਰਾਬੀ ਕਬਾਬੀ ਲੋਕ ਹੁੰਦੇ ਉਹ ਚੰਗੇ ਵੀ ਨਹੀਂ ਜਾਣੇ ਜਾਂਦੇ, ਤੇ ਸਾਧ ਸੰਗਤ ਉਹ ਦੂਸਰਿਆਂ ਦੇ ਘਰਾਂ ਚ ਵੀ ਕਈ ਵਾਰੀ ਜਾ ਕੇ ਜੁੱਤੀਆਂ ਹੀ ਖਾਂਦੇ ਨੇ, ਮਾਰ ਹੀ ਖਾਂਦੇ ਨੇ, ਝਿੜਕਾਂ ਹੀ ਸਹਿੰਦੇ ਨੇ। ਸਤਿਕਾਰ ਮਾਣ ਉਹਨਾਂ ਨੂੰ ਕੋਈ ਨਹੀਂ ਮਿਲਦਾ, ਸਤਿਕਾਰ ਮਾਣ ਉਹਨਾਂ ਨੂੰ ਮਿਲਦਾ ਜਿਹੜੇ ਪ੍ਰਾਹੁਣੇ ਬਣ ਕੇ ਤੇ ਗਏ ਕਿਸੇ ਦੇ ਘਰ, ਪਰ ਜਿਸ ਦੇ ਘਰ ਗਏ ਉਹਦੇ ਹੁਕਮ ਵਿੱਚ ਚੱਲਦੇ ਹਨ, ਉਹਦੇ ਮੁਤਾਬਕ ਹੀ ਖਾਂਦੇ ਪੀਂਦੇ ਨੇ। ਤੋ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਨ ਇਸ ਦੁਨੀਆਂ ਵਿੱਚ ਪ੍ਰਾਹੁਣੇ ਦੀ ਤਰ੍ਹਾਂ ਰੱਬ ਦੀ ਦੁਨੀਆਂ ਚ। ਮਜਲਸ ਕਰ ਹੈਰਾਨ ਉੱਠ ਸਧਾਇਆ, ਐਸੇ ਜਿਹੜੇ ਨੇਕ ਪ੍ਰਾਹੁਣੇ ਹੁੰਦੇ ਨਾ, ਨੇਕ ਮਹਿਮਾਨ ਹੁੰਦੇ ਜਿਹੜੇ, ਸਾਧ ਸੰਗਤ ਉਹ ਆਪਣੇ ਬਚਨ ਸੁਣਾ ਸੁਣਾ ਕੇ ਨਾ ਪਿਆਰੇ ਤੇ ਗੁਣ ਦੀਆਂ ਗੱਲਾਂ ਦੱਸ ਦੱਸ ਕੇ ਬਾਕੀ ਸਾਰੇ ਇਕੱਠ ਤੇ ਮਜਲਸ ਨੂੰ ਵੀ ਹੈਰਾਨ ਕਰ ਦਿੰਦੇ ਆਪਣੇ ਸ਼ੁਭ ਗੁਣਾਂ ਦੀ ਵਡਿਆਈ। ਸਾਧ ਸੰਗਤ ਉਹ ਉਹਨਾਂ ਲੋਕਾਂ ਵਿੱਚ ਛੱਡ ਕੇ ਜਾਂਦੇ ਆ ਜਿਹੜੇ ਗੁਰਮੁਖ ਜਨ ਨੇ। ਚਲੇ ਉਹਨਾਂ ਨੇ ਵੀ ਸਰੀਰ ਕਰਕੇ ਸੰਸਾਰ ਤੋਂ ਜਾਣਾ ਆ, ਪਰ ਸਾਧ ਸੰਗਤ ਚੇਤੇ ਚ ਰੱਖਿਓ ਜਿਹੜੇ ਐਸੇ ਗੁਰਮੁਖ ਜਨ ਆ ਉਹ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਇਸ ਜਗਤ ਸੰਸਾਰ ਵਿੱਚ ਆਪਣੀ ਸ਼ੋਭਾ ਛੱਡ ਕੇ ਜਾਂਦੇ, ਸਤਿਕਾਰ ਛੱਡ ਕੇ ਜਾਂਦੇ ਨੇ। ਉਹਨਾਂ ਦੇ ਸਰੀਰ ਕਰਕੇ ਜਾਣ ਤੋਂ ਬਾਅਦ ਵੀ ਜਗਤ ਉਹਨਾਂ ਨੂੰ ਚੇਤੇ ਕਰਦਾ, ਸੰਸਾਰ ਸਾਧ ਸੰਗਤ ਉਹਨਾਂ ਨੂੰ ਯਾਦ ਕਰਦਾ, ਦੁਨੀਆਂ ਉਹਨਾਂ ਨੂੰ ਚੇਤੇ ਕਰਦੀ ਹੈ। ਉਹਨਾਂ ਦੇ ਜਾਣ ਤੋਂ ਬਾਅਦ ਵੀ ਜਗਤ ਜਿਹੜਾ ਉਹਨਾਂ ਦੀ ਵਡਿਆਈ ਗਾਉਂਦਾ ਹੈ। ਧਰੂ ਵਰਗੇ, ਪ੍ਰਹਲਾਦ ਵਰਗੇ, ਭਾਈ ਲਾਲੋ ਜੀ ਵਰਗੇ, ਭਾਈ ਮਰਦਾਨਾ ਜੀ ਵਰਗੇ ਸਿੱਖ, ਭਗਤ ਨਾਮਦੇਵ, ਭਗਤ ਕਬੀਰ, ਭਗਤ ਫਰੀਦ, ਭਗਤ ਰਵਿਦਾਸ ਜੀ, ਭਗਤ ਸੈਣ, ਭਗਤ ਧੰਨਾ, ਕਦੋਂ ਦੇ ਹੋਏ ਨੇ? ਅੱਜ ਯਾਦ ਕਰ ਰਹੇ ਨੇ। ਭਾਈ ਸਾਹਿਬ ਭਾਈ ਵਿਧੀ ਚੰਦ ਕਦੋਂ ਦੇ ਹੋਏ ਨੇ? ਭਾਈ ਸਾਹਿਬ ਭਾਈ ਲੰਗਾ ਭਾਈ ਜੇਠਾ ਸਾਧ ਸੰਗਤ ਕਦੋਂ ਦੇ ਸੰਸਾਰ ਤੋਂ ਸਰੀਰ ਕਰਕੇ ਉਹ ਅਕਾਲ ਚਲਾਣਾ ਕਰ ਗਏ ਹਨ? ਭਾਈ ਸਾਹਿਬ ਭਾਈ ਮੰਝ ਵਰਗੇ ਸਿੱਖ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਮੁਖੀ ਸੀ, ਭਾਈ ਧਰਮ ਸਿੰਘ ਜੀ ਗੁਰਮੁਖ ਗੁਰ ਸਿੱਖ ਪਿਆਰੇ, ਬਾਬਾ ਬੰਦਾ ਸਿੰਘ ਬਹਾਦਰ ਸਾਧ ਸੰਗਤ, ਭਾਈ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਸਿੱਖ, ਸਰਦਾਰ ਜੱਸਾ ਸਿੰਘ ਆਲੂ ਵਾਲੀਆ, ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਸਿੱਖ, ਸਰਦਾਰ ਬਘੇਲ ਸਿੰਘ ਜਿਸ ਨੇ ਦਿੱਲੀ ਦੀ ਧਰਤੀ ਦੇ ਉੱਤੇ ਲਾਲ ਕਿਲੇ ਦੇ ਉੱਤੇ ਕਦੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਸੀ, ਅੱਜ ਵੀ ਸੰਸਾਰ ਉਹਨਾਂ ਦੇ ਗੀਤ ਗਾਉਂਦਾ ਆ। ਉਹਨਾਂ ਨੇ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਾਹੁਣੇ ਦੀ ਤਰ੍ਹਾਂ ਸਮਝਿਆ, ਜ਼ਿੰਦਗੀ ਪਰ ਉਪਕਾਰ ਕਰਦਿਆਂ ਗੁਜ਼ਾਰੀ। ਪਰਮੇਸ਼ਰ ਦੇ ਸ਼ੁਭ ਗੁਣ ਆਪ ਵੀ ਹਿਰਦੇ ਚ ਵਸਾਏ, ਪ੍ਰਭੂ ਦੇ ਨਾਮ ਨੂੰ ਦਿਲ ਚ ਟਿਕਾਇਆ, ਦੂਜਿਆਂ ਨੂੰ ਵੀ ਸ਼ੁਭ ਗੁਣਾਂ ਦੇ ਧਾਰਨੀ ਬਣਾਇਆ। ਅੱਜ ਸੰਸਾਰ ਉਹਨਾਂ ਦੇ ਗੀਤ ਗਾਉਂਦਾ ਹੈ, ਉਹਨਾਂ ਦੇ ਸਰੀਰ ਕਰਕੇ ਚਲੇ ਜਾਣ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਗੀਤ ਗਾਏ ਜਾ ਰਹੇ ਨਾ, ਉਹ ਸਦਾ ਵਾਸਤੇ ਇਸ ਧਰਤੀ ਦੇ ਉੱਤੇ ਅਮਰ ਹੋ ਗਏ। ਜੀਵਨ ਕੀ ਬਣ ਗਿਆ ਜੀ ਉਹਨਾਂ ਦਾ? ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ।